ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS South Asian ਉੱਤੇ SBS ਪੰਜਾਬੀ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਜਸਮੀਤ ਕੌਰ ਲੈ ਕੇ ਹਾਜ਼ਰ ਹਾਂ ਅੱਜ ਇੱਕ ਅਨੋਖੀ ਗੱਲਬਾਤ। ਘੁੰਮਣਾ ਫਿਰਨਾ, ਦੁਨੀਆ ਦੇਖਣੀ, ਅਜਿਹੇ ਖਿਆਲ ਅਤੇ ਸੁਪਨੇ ਬਹੁਤ ਸਾਰੇ ਲੋਕ ਦੇਖਦੇ ਆ। ਦੁਨੀਆ ਦੇ ਖੂਬਸੂਰਤ ਸ਼ਹਿਰ, ਇਮਾਰਤਾਂ, ਪਹਾੜੀਆਂ, ਟੂਰਿਸਟ ਜਗ੍ਹਾਵਾਂ ਘੁੰਮਣਾ ਬੇਸ਼ੱਕ ਕਾਫੀ ਲੋਕ ਚਾਹੁੰਦੇ ਆ ਤੇ ਜਾਂਦੇ ਵੀ ਆ, ਪਰ ਇਹਨਾਂ ਵਿੱਚੋਂ ਕੁਝ ਹਿੱਸਾ ਹੀ, ਬਹੁਤ ਘੱਟ ਹਿੱਸਾ ਹੀ ਅਜਿਹੇ ਲੋਕ ਹੋਣਗੇ ਜੋ ਦੁਨੀਆ ਦੇ ਉਹਨਾਂ ਕੋਨਿਆਂ 'ਚ ਜਾਂਦੇ ਆ ਜਿੱਥੇ ਟੂਰਿਸਟ ਦੀ ਚਹਿਲ ਪਹਿਲ ਨਾ ਹੋਵੇ, ਜਿੱਥੇ ਸਿਰਫ ਇੰਸਟਾਗ੍ਰਾਮ ਫੋਟੋਜ਼ ਖਿੱਚਣ ਲਈ ਨਹੀਂ ਬਲਕਿ ਦੁਨੀਆ ਦੇ ਹੋਰ ਲੋਕਾਂ ਦੀ ਬੋਲੀ, ਰਹਿਣ ਸਹਿਣ, ਸੱਭਿਆਚਾਰ ਨੂੰ ਨੇੜਿਓਂ ਦੇਖਣ ਜਾਂਦੇ ਹੋਣ। ਅੱਜ ਅਜਿਹੀ ਹੀ ਇੱਕ ਮੁਸਾਫਰ ਦੀ ਕਹਾਣੀ ਆਪਾਂ ਜਾਣਾਂਗੇ। ਉਹਨਾਂ ਨੇ ਦੁਨੀਆ ਦੇ ਕਿਹੜੇ ਕਿਹੜੇ ਕੋਨੇ ਦੇਖਿਆ, ਕਿਹੜੇ ਕਿਹੜੇ ਲੋਕਾਂ ਨੂੰ ਮਿਲਿਆ, ਉਹਨਾਂ ਤੋਂ ਹੀ ਜਾਣਦੇ ਆ। ਸਨਪ੍ਰੀਤ ਕੌਰ ਸੁਨਰ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ SBS ਪੰਜਾਬੀ ਦੇ ਵਿੱਚ।
ਧੰਨਵਾਦ ਬਹੁਤ ਬਹੁਤ ਜਸਮੀਤ, ਸਤਿ ਸ਼੍ਰੀ ਅਕਾਲ ਤੁਹਾਨੂੰ।
ਬਹੁਤ ਸ਼ੁਕਰੀਆ ਜੀ ਤੁਸੀਂ ਅੱਜ ਸਮਾਂ ਕੱਢਿਆ ਤੇ ਅਕਸਰ ਅਸੀਂ ਤੁਹਾਡੇ ਇੰਸਟਾਗ੍ਰਾਮ ਤੇ ਦੇਖਦੇ ਰਹਿੰਦੇ ਹਾਂ ਕਿ ਤੁਸੀਂ ਦੁਨੀਆ ਦੇ ਕਿਹੜੇ ਕੋਨੇ 'ਚ ਫਿਰਦੇ ਆ, ਪਰ ਅੱਜ ਤੁਹਾਡੇ ਤੋਂ ਆਪ ਜਾਣਾਂਗੇ ਕਿ ਤੁਹਾਡੇ ਕਿੱਦਾਂ ਦੇ ਐਕਸਪੀਰੀਅੰਸਿਸ ਰਹੇ ਆ। ਸਭ ਤੋਂ ਪਹਿਲਾਂ ਸਾਨੂੰ ਥੋੜ੍ਹਾ ਜਿਹਾ ਆਪਣੇ ਬਾਰੇ ਦੱਸ ਦਿਓ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਪੈਦਾ ਹੋਏ ਸੀਗੇ ਜੀ।
ਹਾਂਜੀ, ਮੇਰੇ ਇੱਥੇ ਦਾ ਹੀ ਜੰਮ ਪਲਿਆ ਤੇ ਪਿੱਛੋਂ ਮੇਰੀ ਫੈਮਿਲੀ ਦੁਆਬੇ ਏਰੀਆ ਤੋਂ ਆ, ਮੇਰਾ ਪਿੰਡ ਸੁਨਰ ਕਲਾਂ ਆ। ਮੇਰੇ ਜਿਹੜੇ ਦਾਦੀ ਦੇ ਪਰਦਾਦਾ ਸੀ ਜਵਾਲਾ ਸਿੰਘ, ਉਹ ਪਹਿਲਾਂ ਆਏ ਸੀ ਆਸਟ੍ਰੇਲੀਆ 'ਚ 1896 'ਚ।
ਠੀਕ ਹੈ ਜੀ, ਤੇ ਤੁਸੀਂ ਫਿਰ ਇੱਥੇ ਹੀ ਜੰਮੇ ਪਲੇ ਆ ਆਸਟ੍ਰੇਲੀਆ ਦੇ ਵਿੱਚ ਹੀ, ਤੇ ਫਿਰ ਇੱਥੇ ਵੱਡੇ ਹੁੰਦੇ ਹੋਏ ਤੁਹਾਨੂੰ ਇਹ ਘੁੰਮਣ ਫਿਰਨ ਦਾ ਸ਼ੌਂਕ ਕਿੱਥੋਂ ਪੈ ਗਿਆ ਜੀ, ਇਹਦੇ ਬਾਰੇ ਵੀ ਥੋੜਾ ਜਿਹਾ ਦੱਸ ਦਿਓ।
ਮੇਰਾ ਡੈਡ ਸਰਜਨ ਆ ਤੇ ਜਦ ਅਸੀਂ ਛੋਟੇ ਸੀ ਸਾਰੇ ਨਿਆਣੇ, ਉਦੋਂ ਡੈਡ ਨੂੰ ਕੰਮ ਲਈ ਰੂਰਲ ਏਰੀਆਜ਼ ਵਿੱਚ ਜਾਣਾ ਪੈਂਦਾ ਸੀ ਤੇ ਅਸੀਂ ਸਾਰੇ ਐਜ਼ ਅ ਫੈਮਿਲੀ ਅਸੀਂ ਕਾਫੀ ਆਸਟ੍ਰੇਲੀਆ ਦੇ ਡਿਫਰੈਂਟ ਟਾਊਨਸ ਵਿੱਚ ਰਹੇ, ਰੂਰਲ ਵੀ, ਸਿਟੀ ਏਰੀਆਜ਼ ਵੀ, ਡਬੋ ਹੋ ਗਿਆ, ਡਾਵਨ ਹੋ ਗਿਆ, ਔਰੇਂਜ, ਲਿਜ਼ਮੋ, ਵੁਲੰਗੋਂਗ, ਤੇ ਫਿਰ ਅਗੇਨ ਡੈਡ ਦੇ ਕੰਮ ਲਈ ਅਸੀਂ ਕੈਨੇਡਾ ਰਹੇ ਸੀ ਇੱਕ ਸਾਲ, ਉਦੋਂ ਮੈਂ 9 ਸਾਲਾਂ ਦੀ ਸੀ। ਤੇ ਵਿਚਾਲੇ ਅਸੀਂ ਕਾਫੀ ਘੁੰਮਣ ਫਿਰਨ ਜਾਂਦੇ ਸੀ, ਜਦ ਡੈਡ ਦੀ ਕੋਈ ਕਾਨਫਰੰਸ ਹੁੰਦੀ ਸੀ, ਜਪਾਨ 'ਚ ਸੀ ਇੱਕ ਵਾਰੀ ਕਾਨਫਰੰਸ, ਨਿਊਜ਼ੀਲੈਂਡ 'ਚ ਸੀ, ਇੱਦਾਂ ਅਸੀਂ ਸਾਰੀ ਫੈਮਿਲੀ ਇਕੱਠੀ ਜਾਂਦੀ ਹੁੰਦੀ ਸੀ। ਤੇ ਮੇਰੇ ਡੈਡ ਨੂੰ ਵੀ ਐਡਵੈਂਚਰ ਕਰਨ ਦਾ ਬਹੁਤ ਸ਼ੌਂਕ ਆ, ਹਮੇਸ਼ਾ ਸਾਨੂੰ ਇੰਨੇ ਲੰਬੇ ਵਾਟ ਤੇ ਤੁਰਾਉਂਦਾ ਸੀ ਕਿ ਨਹੀਂ ਤੁਰ ਕੇ ਜਾਣਾ, ਤੁਰ ਕੇ ਜਾਣਾ। ਸੋ ਉਹ ਐਡਵੈਂਚਰ ਵਾਲੀ ਸਟ੍ਰੀਕ ਡੈਡ ਤੋਂ ਵੀ ਮਿਲੀ ਤੇ ਮੇਰੀ ਦਾਦੀ ਤੋਂ ਵੀ। ਮੇਰੀ ਦਾਦੀ ਉਹ ਵੀ ਲਿਟਲ ਮਿਸ ਇੰਡੀਪੈਂਡੈਂਟ ਆ, ਉਹ ਇਕੱਲੀ ਰਹਿੰਦੀ ਆ ਤੇ ਉਹਨੂੰ ਕਦੇ ਵੀ ਕੋਈ ਹੈਲਪ ਨਹੀਂ ਚਾਹੀਦੀ। ਸਾਰੇ ਜਿਹੜੇ ਸਟ੍ਰੀਟ 'ਚ ਰਹਿੰਦੇ ਆ ਦਾਦੀ ਦੇ ਸਟ੍ਰੀਟ 'ਚ, ਦਾਦੀ ਸਾਰਿਆਂ ਦੀ ਫਰੈਂਡ ਆ, ਸਾਰਿਆਂ ਨਾਲ ਗੱਲਬਾਤ ਕਰਦੀ ਜਾਂਦੀ ਸ਼ੋਪਾਂ ਨੂੰ, ਤੇ ਉਹ ਇੰਡੀਪੈਂਡੈਂਸ ਆਈ ਗੈਸ ਮੈਨੂੰ ਦਾਦੀ ਤੋਂ ਮਿਲੀ।
ਅੱਛਾ ਜੀ, ਪਰ ਹੁਣ ਜੋ ਤੁਸੀਂ ਘੁੰਮਣ ਫਿਰਨ ਜਾਂਦੇ ਹੋ, ਤੁਸੀਂ ਸੋਲੋ ਟਰੈਵਲਿੰਗ ਕਰਦੇ ਆ ਜ਼ਿਆਦਾਤਰ, ਹਨਾ, ਤੇ ਇਹ ਸੋਲੋ ਟਰੈਵਲਿੰਗ ਦਾ ਸ਼ੌਂਕ ਤੁਹਾਨੂੰ ਕਦੋਂ ਪਿਆ?
2018 'ਚ ਪਹਿਲੀ ਵਾਰੀ ਮੈਂ ਸੋਲੋ ਟਰੈਵਲਿੰਗ ਸ਼ੁਰੂ ਕੀਤੀ ਸੀ ਤੇ ਉਦੋਂ ਮੈਂ 9 to 5 ਜੋਬ ਕਰਦੀ ਸੀ, ਤੇ ਉਹ ਪਹਿਲੀ ਵਾਰ ਮੈਂ ਕੀਤੀ ਸੀ 9 to 5 ਜੋਬ, ਤੇ ਮੇਰੇ ਖਿਆਲ ਨਾਲ ਸਿਰਫ 2 ਸਾਲ ਹੀ ਹੋਏ ਸੀ ਤੇ ਉਸ ਟਾਈਮ 'ਚ ਮੈਨੂੰ ਪਤਾ ਲੱਗ ਗਿਆ ਸੀ ਕਿ ਮੈਂ 9 to 5 ਜੋਬ ਨਹੀਂ ਕਰ ਸਕਦੀ, ਤੇ ਮੈਂ ਬਸ ਜੋਬ ਕੁਇਟ ਕਰਕੇ ਮੈਂ ਚਲੀ ਗਈ ਘੁੰਮਣ। ਉਦੋਂ ਮੇਰਾ ਪਹਿਲਾ ਟ੍ਰਿਪ ਸੀ।
ਤੇ ਤੁਸੀਂ ਕਿਹੜੇ ਕੰਟਰੀ ਗਏ ਸੀਗੇ ਉਦੋਂ?
ਉਦੋਂ ਯੂਰਪ 'ਚ 15 ਕੰਟਰੀ ਸੀ, ਸਾਊਥ ਕੋਰੀਆ ਗਈ ਸੀ, ਅਮੈਰੀਕਾ ਗਈ ਸੀ।
ਉਦੋਂ ਵੀ ਤੁਸੀਂ ਕਾਫੀ ਮੁਲਕ ਦੇਖ ਆਏ ਫਿਰ ਆਪਣੇ ਪਹਿਲੇ ਸੋਲੋ ਟ੍ਰਿਪ ਦੇ ਉੱਤੇ, ਤੇ ਅਕਸਰ ਜਦੋਂ ਲੋਕ ਟਰੈਵਲ ਕਰਦੇ ਆ ਉਹ ਕਾਫੀ ਸਾਰੀ ਪਲੈਨਿੰਗ ਕਰਦੇ ਹੁੰਦੇ ਆ, ਫਲਾਈਟਸ ਦੀ, ਹੋਟਲਸ ਦੀ, ਕਮਿਊਟ ਕਿੱਦਾਂ ਕਰਾਂਗੇ, ਇੱਥੋਂ ਤੱਕ ਕਿ ਉੱਥੇ ਜਾ ਕੇ ਇੱਕ ਦਿਨ ਦੇ ਵਿੱਚ ਕਿਹੜੀ ਕਿਹੜੀ ਜਗ੍ਹਾ ਜਾਣਾ, ਕੀ ਦੇਖਣਾ, ਉਹ ਵੀ ਸਾਰਾ ਕੁਛ ਪਲੈਨ ਕਰਦੇ ਹੁੰਦੇ ਆ। ਜਦੋਂ ਤੁਸੀਂ ਸੋਲੋ ਟਰੈਵਲਿੰਗ ਕਰਦੇ ਆ, ਕਿ ਤੁਸੀਂ ਵੀ ਇਸ ਸਭ ਚੀਜ਼ ਨੂੰ ਪਲੈਨ ਕਰਕੇ ਜਾਂਦੇ ਆ ਕਿ ਕਿੱਥੇ ਰਹਿਣਾ, ਕਿੱਥੇ ਜਾਣਾ?
ਮੈਂ ਬਿਲਕੁਲ ਵੀ ਨਹੀਂ ਪਲਾਨ ਕਰਦੀ ਕਈ ਵਾਰੀ। ਹਾਂਜੀ, ਕਈ ਵਾਰੀ ਮੇਰੀ ਰਿਟਰਨ ਫਲਾਈਟ ਵੀ ਨਹੀਂ ਹੁੰਦੀ, ਗਾਹ ਦੀ ਫਲਾਈਟ ਵੀ ਨਹੀਂ ਹੁੰਦੀ ਕੋਈ, ਤੇ ਸਿਰਫ ਸ਼ਾਇਦ ਇੱਕ ਰਾਤ, ਪਹਿਲੀ ਰਾਤ ਦੀ ਅਕੋਮੋਡੇਸ਼ਨ ਹੁੰਦੀ ਆ। ਐਤਕੀ ਜਦ ਮੈਂ ਇਰਾਕ ਗਈ ਸੀ, ਮੈਂ ਪਹਿਲੀ ਰਾਤ ਦੀ ਵੀ ਨਹੀਂ ਕੋਈ ਅਕੋਮੋਡੇਸ਼ਨ ਬੁੱਕ ਕੀਤੀ ਸੀ, ਕਰਕੇ ਇਰਾਕ ਦਾ ਜਿਹੜਾ ਅਕੋਮੋਡੇਸ਼ਨ ਸਿਸਟਮ ਆ ਆਨਲਾਈਨ ਉਹਦਾ ਕੁਛ ਹੈ ਨਹੀਂ, ਮੈਂ ਪਹਿਲਾਂ ਨਹੀਂ ਕੁਛ ਅਰੇਂਜ ਕਰ ਸਕਦੀ ਸੀ, ਤੇ ਫਿਰ ਪਹਿਲੇ ਦਿਨ ਮੈਨੂੰ ਕਾਫੀ ਪ੍ਰੋਬਲਮ ਆਈ ਕਰਕੇ ਉਦੋਂ ਜਿਹੜੇ ਮੁਸਲਮਾਨ ਆ ਉਹਨਾਂ ਦਾ ਪਿਲਗ੍ਰਿਮੇਜ ਸੀਜ਼ਨ ਹੁੰਦਾ ਆ, ਤੇ ਇਰਾਕ ਚ ਮੱਕਾ ਮਦੀਨਾ ਤੋਂ ਬਾਅਦ ਜਿਹੜੀ ਤੀਜੀ ਹੋਲੀਐਸਟ ਸਾਈਟ ਆ ਉਹ ਇਰਾਕ ਵਿੱਚ ਆ, ਤੇ ਕਾਫੀ ਪਿਲਗ੍ਰਿਮਸ ਬੰਗਲਾਦੇਸ਼ ਤੋਂ ਇੰਡੀਆ ਪਾਕਿਸਤਾਨ ਤੋਂ ਆਉਂਦੇ ਉਸ ਟਾਈਮ ਤੇ, ਸਾਰੇ ਹੋਟਲ ਬੁੱਕਡ ਆਊਟ ਸੀ, ਤੇ ਸਾਰੇ ਕਹਿੰਦੇ ਕਿ ਬਹੁਤ ਇੰਜੋਏ ਕਰਦੀ ਟਰੈਵਲਿੰਗ ਵੇਲੇ, ਪਰ ਉਸ ਦਿਨ ਮੈਂ ਰੋਈ ਕਰਕੇ ਬਹੁਤ ਪ੍ਰੋਬਲਮ, ਮੈਂ ਰੋਂਦੀ ਬਹੁਤ ਆ ਆਪਣੇ ਟਰੈਵਲਸ ਤੇ, ਪਰ ਮੇਰੇ ਲਈ ਕਲੈਂਜਿੰਗ ਚੀਜ਼ ਆ।
ਫਿਰ ਤੁਸੀਂ ਕਿੱਦਾਂ ਮੈਨੇਜ ਕੀਤਾ ਉੱਥੇ ਉਸ ਦਿਨ ਜਦੋਂ ਤੁਸੀਂ ਇਰਾਕ ਪਹੁੰਚੇ ਪਹਿਲੇ ਦਿਨ?
ਮੇਰਾ ਟੈਕਸੀ ਡਰਾਈਵਰ ਬਹੁਤ ਹੈਲਪਫੁਲ ਸੀ ਬੇਚਾਰਾ, ਉਹਨੇ ਪਹਿਲਾਂ ਤਾਂ ਮੈਨੂੰ ਬਹੁਤ ਸਸਤੇ ਰੇਟ ਚ ਕਰਕੇ, ਮੈਂ ਲੋਕਲਸ ਨੂੰ ਵੀ ਮਗਰੋਂ ਪੁੱਛਿਆ ਕਿ ਇਹਨੇ ਆਹ ਰੇਟ ਚ ਮੈਨੂੰ ਲੈ ਕੇ ਗਿਆ ਸੀ, ਮੈਨੂੰ ਬਹੁਤ ਵਧੀਆ ਰੇਟ ਦਿੱਤਾ, ਤੇ ਉਹ ਬਾਹਰ ਨਿਕਲ ਕੇ ਇਕੱਲੇ ਇਕੱਲੇ ਹੋਟਲ ਤੇ ਗਿਆ ਮੇਰੇ ਨਾਲ ਪੁੱਛਣ ਲਈ ਉਹਨਾਂ ਨੂੰ ਕਿ ਹੈਗੀ ਤੁਹਾਡੇ ਕੋਲ ਵੇਕੈਂਸੀ ਕੋਈ, ਤੇ ਫਿਰ ਜਦ ਨਹੀਂ ਸੀ ਕਰਕੇ ਉਹ ਬਗਦਾਦ ਚੋਂ ਥੋੜਾ ਦੂਰ ਸੀ ਉਹ ਇਲਾਕਾ ਜਿੱਥੇ ਮੈਂ ਰਹਿਣਾ ਚਾਹੁੰਦੀ ਸੀ, ਤੇ ਫਿਰ ਉਹ ਮੈਨੂੰ ਬਗਦਾਦ ਸ਼ਹਿਰ ਚ ਵਾਪਸ ਲੈ ਕੇ ਗਿਆ ਫ੍ਰੀ, ਕੋਈ ਚਾਰਜ ਨਹੀਂ ਕੀਤਾ ਉਹ ਟੈਕਸੀ ਫੇਅਰ ਦਾ, ਤੇ ਮਸੀ ਫਿਰ ਤੀਜੀ ਇੱਕ ਹੋਟਲ ਤੇ ਜਦੋਂ ਅਸੀਂ ਗਏ ਉੱਥੇ ਫਿਰ ਵੇਕੈਂਸੀ ਮਿਲੀ, ਇੰਨਾ ਭੈੜਾ ਹੋਟਲ ਸੀ, $40 ਸੀ, ਜਿਹੜੇ ਲਾਈਕ ਬੰਗਲਾਦੇਸ਼ ਵਗੈਰਾ ਤੋਂ ਲੇਬਰਰਸ ਆਉਂਦੇ ਹੁੰਦੇ ਉਹਨਾਂ ਦਾ ਰਹਿਣ ਵਾਲਾ ਹੋਟਲ ਸੀ, ਲਾਈਕ ਮੈਂ ਡਿਸਕ੍ਰਾਈਬ ਨਹੀਂ ਕਰਨਾ ਇੰਟਰਵਿਊ ਚ ਕੀ ਹਾਲਾਤ ਸੀ ਕਮਰੇ ਦੇ, ਬਾਥਰੂਮ ਦੇ। ਫਿਰ ਮੇਰੀ ਭਾਬੀ ਇੱਕ ਇਰਾਕੀ ਨਾਲ ਕੰਮ ਕਰਦੀ ਆ, ਤੇ ਉਸ ਇਰਾਕੀ ਦਾ ਮੇਰੇ ਕੋਲ ਨੰਬਰ ਸੀਗਾ, ਤੇ ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਆਹ ਹੋਇਆ ਮੇਰੇ ਨਾਲ ਅੱਜ, ਤੇ ਉਹ ਕਹਿੰਦੀ ਮੇਰੇ ਕੋਲ ਸਿਰਫ ਇੱਕ ਟੈਕਸੀ ਡਰਾਈਵਰ ਦਾ ਨੰਬਰ ਆ ਬਗਦਾਦ, ਪਰ ਅਸੀਂ ਹੁਣ ਉੱਥੇ ਬਹੁਤ ਟਰੱਸਟ ਕਰਦੇ ਹਾਂ ਕਿ ਉਹਨੂੰ ਫੋਨ ਕਰਕੇ ਪੁੱਛ ਲਾ ਜੇ ਉਹ ਕੋਈ ਹੱਲ ਕੱਢ ਸਕਦਾ। ਤਾਂ ਫਿਰ ਉਹ ਜਦ ਮੈਂ ਉਹਨੂੰ ਫੋਨ ਕੀਤਾ ਉਹ ਕਹਿੰਦਾ ਮੇਰੀ ਮੈਨੂੰ ਇੰਗਲਿਸ਼ ਨਹੀਂ ਆਉਂਦੀ, ਤੇ ਫਿਰ ਉਹਨੇ ਆਪਣੀ ਕੁੜੀ ਦਾ ਨੰਬਰ ਦਿੱਤਾ, ਮੈਂ ਕੁੜੀ ਨੂੰ ਫੋਨ ਕੀਤਾ, ਤੇ ਗੱਲਾਂ ਬਾਤਾਂ ਚ ਉਹਨੂੰ ਬਹੁਤ ਇੰਟਰਸਟ ਸੀ ਕਿ ਕੋਈ ਬਾਹਰੋਂ ਆਇਆ ਆ ਕੁੜੀ ਨੂੰ, ਤੇ ਉਹ ਵੀ ਮੇਰੇ ਹਾਣ ਦੀ ਨਿਕਲੀ, ਤੇ ਉਹ ਕਹਿੰਦੀ ਪਤਾ ਕੀ ਮੈਂ ਆਪਣੇ ਫੈਮਿਲੀ ਨੂੰ ਪੁੱਛਦੀ ਹਾਂ ਜੇ ਤੂੰ ਸਾਡੇ ਕੋਲ ਰਹਿ ਸਕਦੀ। ਅਗਲੇ ਦਿਨ ਮੈਂ ਉਹਨਾਂ ਕੋਲ ਰਹੀ, ਤੇ ਇਰਾਕ ਮੈਂ 25 ਦਿਨਾਂ ਲਈ ਸੀ, ਤੇ ਸਿਰਫ ਪਹਿਲੀ ਰਾਤ ਮੈਂ ਹੋਟਲ ਚ ਰਹੀ, ਬਾਕੀ ਸਾਰੀ ਰਾਤਾਂ ਮੈਂ ਕੋਈ ਨਾ ਕੋਈ ਫੈਮਿਲੀ ਨਾਲ ਰਹੀ।
ਅੱਛਾ ਜੀ, ਫਿਰ ਏਦਾਂ ਤੁਹਾਨੂੰ ਅੱਗੇ ਤੋਂ ਅੱਗੇ ਲਿੰਕ ਮਿਲਦੀ ਹੈ। ਹੁਣ ਤੁਸੀਂ ਜੋ ਗੱਲਾਂ ਬਾਤਾਂ ਦੱਸ ਰਹੇ ਇਥੋਂ ਮੇਰੇ ਜ਼ਿਹਨ ਚ ਬਹੁਤ ਸਾਰੇ ਸਵਾਲ ਆ ਰਹੇ ਆ ਜਿਹੜੇ ਮੈਂ ਤੁਹਾਨੂੰ ਪੁੱਛੂਗੀ ਵੀ, ਪਰ ਸਭ ਤੋਂ ਪਹਿਲਾਂ ਮੈਨੂੰ ਇਹ ਦੱਸ ਦੋ ਕਿ ਤੁਸੀਂ ਦੱਸਿਆ ਇਰਾਕ ਤੁਸੀਂ ਗਏ ਆ, ਇਸ ਤੋਂ ਇਲਾਵਾ ਸੋਲੋ ਟਰੈਵਲਿੰਗ ਦੇ ਵਿੱਚ ਤੁਸੀਂ ਕਿੰਨੇ ਮੁਲਕਾਂ ਦੇ ਵਿੱਚ ਗਏ, ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਗਏ ਆ ਜੀ ਇਕੱਲੇ ਟਰੈਵਲ ਕਰਦੇ ਹੋਏ?
ਟੋਟਲ ਕੰਟਰੀਜ਼ ਸ਼ਾਇਦ ਤਕਰੀਬਨ 60 ਕੁ ਮੁਲਕ ਹੋ ਗਏ ਆ, ਤੇ ਸੋਲੋ ਇਹਦੇ ਚੋ ਸ਼ਾਇਦ 50। ਮੈਂ ਮਹੀਨਾ ਕੁ ਪਹਿਲਾਂ ਆਈ ਆ ਆਪਣੇ ਮੋਸਟ ਰੀਸੈਂਟ ਟ੍ਰਿਪ ਤੋਂ, ਉਦੋਂ ਮੈਂ ਇਰਾਕ ਗਈ ਸੀ, ਸੀਰੀਆ, ਲੈਬਨਾਨ, ਆਰਮੀਨੀਆ, ਜੋਰਜੀਆ, ਫਿਰ ਪਾਕਿਸਤਾਨ।
ਅੱਛਾ ਜੀ, ਪਾਕਿਸਤਾਨ ਵੀ ਗਏ ਤੁਸੀਂ, ਤੇ ਹੁਣ ਮੈਂ ਤੁਹਾਨੂੰ ਉਹ ਸਵਾਲ ਪੁੱਛਣਾ ਚਾਹੁੰਦੀ ਹਾਂ ਜੋ ਮੈਨੂੰ ਲੱਗਦਾ ਮੇਰੇ ਜ਼ਿਹਨ ਚ ਤਾਂ ਹੈ ਹੀ ਹੈ, ਪਰ ਅੱਜ ਜੋ ਇੰਟਰਵਿਊ ਸੁਣ ਰਹੇ ਆ ਉਹ ਵੀ ਇਹ ਜਾਣਨਾ ਚਾਹੋਗੇ। ਪਹਿਲਾਂ ਇਹ ਕਿ ਤੁਹਾਨੂੰ ਡਰ ਨਹੀਂ ਲੱਗਦਾ ਜਦੋਂ ਤੁਸੀਂ ਏਦਾਂ ਦੇ ਮੁਲਕਾਂ ਦੇ ਵਿੱਚ ਜਾਂਦੇ ਆ ਜਿੱਥੇ ਤੁਸੀਂ ਅਕੋਮੋਡੇਸ਼ਨ ਨਹੀਂ ਪਲਾਨ ਕੀਤੀ ਹੋਈ, ਜਿੱਥੇ ਤੁਸੀਂ ਕਿਸੇ ਨੂੰ ਜਾਣਦੇ ਨਹੀਂ ਆ, ਜਿੱਥੇ ਬੋਲੀ ਚ ਬੋਲਣਾ ਸਮਝਣਾ ਇੱਕ ਦੂਜੇ ਨੂੰ ਵੀ ਪ੍ਰੋਬਲਮ ਹੁੰਦੀ ਆ, ਤੇ ਦੂਸਰਾ ਤੁਸੀਂ ਦੱਸਿਆ ਤੁਹਾਡੀ ਫੈਮਿਲੀ ਆ ਇੱਥੇ, ਤੁਹਾਡੇ ਡੈਡੀ ਡਾਕਟਰ ਆ, ਏਦਾਂ ਦੇ ਹਾਲਾਤਾਂ ਦੇ ਵਿੱਚ ਉਹ ਤੁਹਾਨੂੰ ਜਾਣ ਦੀ ਇਜਾਜ਼ਤ ਦੇ ਦਿੰਦੇ ਆ?
ਮੇਰੇ ਮੰਮ ਡੈਡ ਨੇ ਮੈਨੂੰ ਇੱਦਾਂ ਰੇਜ਼ ਕੀਤਾ ਕਿ ਮੈਂ ਇੰਡੀਪੈਂਡੈਂਟ ਹੋਵਾਂ, ਤੇ ਉਹਨਾਂ ਨੂੰ ਵੀ ਮਾਣ ਆ ਇਸ ਗੱਲ ਤੇ ਕਿ ਡਰ ਤਾਂ ਹੈਗਾ, ਮਾਂ ਬਾਪ ਨੂੰ ਡਰ ਤਾਂ ਹੁੰਦਾ ਨਿਆਣੇ ਦਾ, ਪਰ ਉਹਨਾਂ ਨੂੰ ਮੇਰੇ ਨੇਚਰ ਬਾਰੇ ਵੀ ਪਤਾ ਕਿ ਮੈਂ ਕਿਸੇ ਦੀ ਨਾ ਸੁਣਨੀ ਤਾਂ ਹੈ ਨੀ, ਤਾਂ ਉਹ ਬੋਦਰ ਹੀ ਨਹੀਂ ਕਰਦੇ। ਪਰ ਡੈਡ ਦੀ ਇੱਕੋ ਹੀ ਸ਼ਰਤ ਹੁੰਦੀ ਕਿ ਰੋਜ਼ ਮੈਨੂੰ ਤੇਰੀ ਫੋਨ ਕਾਲ ਆਉਣੀ ਚਾਹੀਦੀ ਆ, ਤੇ ਡਰ ਮੈਨੂੰ ਨਹੀਂ ਡਰ ਲੱਗਦਾ। ਡਰ ਅਲਟੀਮੇਟਲੀ ਕਿਸ ਚੀਜ਼ ਦਾ ਹੁੰਦਾ ਇਹਨਾਂ ਕੰਟਰੀਜ਼ ਵਿੱਚ ਜਾਣ ਦਾ? ਅਲਟੀਮੇਟ ਡਰ ਇਹੀ ਹੁੰਦਾ ਹਨਾ ਮੌਤ ਦਾ, ਪਰ ਜੇ ਮੈਂ ਸੱਚੀ ਦੱਸਾਂ ਤਾਂ ਮੈਨੂੰ ਨਹੀਂ ਹੈ ਮੌਤ ਦਾ ਡਰ। ਜੇ ਮੈਂ ਮਰਨਾ ਆ ਤਾਂ ਮੈਂ ਇੱਦਾਂ ਮਰਨਾ ਚਾਹੁੰਦੀ ਡੂਇੰਗ ਸਮਥਿੰਗ ਦੈਟ ਆਈ ਲਵ, ਜਾਂ ਮੈਨੂੰ ਟਰੈਵਲਿੰਗ ਦਾ ਬਹੁਤ ਸ਼ੌਂਕ ਆ। ਸੋ ਤੇ ਇਹ ਵੀ ਚੀਜ਼ ਮੈਂ ਦਾਦੀ ਤੋਂ ਹੀ ਸਿੱਖੀ ਆ। ਮੈਂ ਦਾਦੀ ਨਾਲ ਕੁਛ ਦਿਨ ਪਹਿਲਾਂ ਗੱਲ ਕਰਦੀ ਸੀ, ਦਾਦੀ ਦੇ ਨੇਬਰਹੁੱਡ ਸ਼ੂਟਿੰਗ ਹੋਈ ਸੀ, ਤੇ ਦਾਦੀ ਝਾਟੀ ਕਹਿ ਦਿੰਦੀ ਆ ਕਿ ਮੈਨੂੰ ਬੱਸ ਸਟੋਪ ਤੇ ਛੱਡ ਦੋ, ਬੱਸ ਸਟੋਪ ਤੇ ਛੱਡ ਦੋ, ਮੈਂ ਬੱਸ ਫੜ ਕੇ ਘਰੇ ਜਾਣਾ, ਤੇ ਉਹ ਨੀ ਸੋਰੀ ਸਟੈਬਿੰਗ ਸੀ, ਤੇ ਸਟੈਬਿੰਗ ਬੱਸ ਸਟੋਪ ਦੇ ਨੇੜੇ ਹੋਈ ਸੀ, ਤੇ ਮੈਂ ਕਿਹਾ ਦਾਦੀ ਤੈਨੂੰ ਹੀ ਅੱਜ ਕੱਲ ਬਹੁਤ ਸ਼ੌਂਕ ਆ ਹਨਾ ਬੱਸ ਫੜਨ ਦਾ। ਤੇ ਦਾਦੀ ਮੈਨੂੰ ਕਹਿੰਦੀ ਪਤਾ ਕੀ ਸਾਨੂੰ ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ ਕਿ ਜੇ ਮੈਨੂੰ ਮੌਤ ਆਉਣੀ ਆ ਤਾਂ ਉਹ ਘਰੇ ਵੀ ਕੋਈ ਆ ਕੇ ਵੜ ਸਕਦਾ, ਘਰ ਚ ਘਰ ਦੇ ਮੋਹਰੇ ਵੀ ਹੋ ਸਕਦਾ ਆ। ਸੋ ਉਹ ਚੀਜ਼ ਵੀ ਆਈ ਥਿੰਕ ਦਾਦੀ ਤੋਂ ਮੈਂ ਸਿੱਖੀ ਆ। ਤੇ ਵੈਸੇ ਵੀ ਮੈਨੂੰ ਮੈਂ ਕਾਫੀ ਕਨੈਕਟਡ ਆ ਸਪਿਰਿਚੁਅਲੀ ਸਿੱਖੀ ਨਾਲ, ਤੇ ਆ ਚੀਜ਼ ਤੋਂ ਮੈਨੂੰ ਬਹੁਤ ਹੌਸਲਾ ਮਿਲਦਾ ਆ। ਮੈਨੂੰ ਜਿੱਦਾਂ ਪ੍ਰੋਟੈਕਸ਼ਨ ਜੀ ਮਹਿਸੂਸ ਹੁੰਦੀ ਆ ਕਿ ਸਾਰਾ ਕੁਛ ਠੀਕ ਹੋ ਜੂ, ਭਾਵੇਂ ਮੈਂ ਇੱਦਾਂ ਦੇ ਸਿਚੁਏਸ਼ਨ ਚ ਹੈਗੀ ਆ ਜਿੱਥੇ ਹਾਂ ਡਰ ਹੈਗਾ ਆ, ਪਰ ਮੈਂ ਹਿੰਮਤ ਨਹੀਂ ਹਾਰਦੀ। ਮੈਂ ਕਲੀਅਰਲੀ ਸੋਚਦੀ ਹਾਂ, ਸਟ੍ਰੈਟਜਾਈਜ਼ ਕਰਦੀ ਹਾਂ, ਤੇ ਮੈਨੂੰ ਬਸ ਇਹ ਭਰੋਸਾ ਹੁੰਦਾ ਕਿ ਸਾਰਾ ਕੁਛ ਠੀਕ ਹੋ ਜਾਣਾ।
ਬਹੁਤ ਵਧੀਆ ਲੱਗਿਆ ਜੀ ਸੁਣ ਕੇ, ਤੁਹਾਡਾ ਹੌਸਲਾ, ਦ੍ਰਿੜਤਾ, ਇੱਕ ਸ਼ੌਂਕ ਜਿਸ ਨੂੰ ਪੂਰੇ ਕਰਨ ਦੇ ਵਿੱਚ ਤੁਸੀਂ ਆਪਣੇ ਕਿਸੇ ਵੀ ਡਰ ਨੂੰ ਨਹੀਂ ਆਉਣ ਦਿੰਦੇ। ਤੇ ਤੁਹਾਡੀ ਦਾਦੀ ਬਾਰੇ ਸੁਣ ਕੇ ਵੀ ਬਹੁਤ ਵਧੀਆ ਲੱਗਿਆ ਕਿ ਉਹ ਤੁਹਾਡੇ ਇੰਸਪੀਰੇਸ਼ਨ ਆ। ਤੇ ਤੁਹਾਡੇ ਟ੍ਰਿਪਸ ਬਾਰੇ ਹੋਰ ਜਾਣਨਾ ਚਾਹਾਂਗੇ, ਸ਼ਾਇਦ ਤੁਸੀਂ ਆਪਣੇ ਕੋਈ ਰੀਸੈਂਟ ਟ੍ਰਿਪ ਦੀ ਕੋਈ ਗੱਲ ਦੱਸ ਸਕੋ। ਕਿਹੜੀਆਂ ਚੀਜ਼ਾਂ ਤੁਸੀਂ ਐਕਸਪੀਰੀਅੰਸ ਕਰਦੇ ਹੋ, ਦੇਖਦੇ ਹੋ, ਜਾਂ ਕਿਵੇਂ ਡਿਸਾਈਡ ਕਰਦੇ ਹੋ ਕਿ ਕਿਹੜੀ ਕਿਹੜੀ ਚੀਜ਼ ਮੈਂ ਜਾ ਕੇ ਦੇਖਣੀ ਆ, ਕਿਹਨੂੰ ਕਿਹਨੂੰ ਮਿਲਣਾ ਆ, ਉਹਦੇ ਵਿੱਚੋਂ ਕੀ ਕੁਛ ਤੁਸੀਂ ਸਿੱਖਿਆ, ਕੁਛ ਸਾਂਝਾ ਕਰਨਾ ਚਾਹੋਗੇ ਜੀ?
ਮੈਨੂੰ ਸਾਈਟ ਸੀਇੰਗ ਦਾ ਬਾਲਾ ਸ਼ੌਂਕ ਨਹੀਂ ਹੈਗਾ ਕਿ ਮੈਂ ਆਹ ਚੀਜ਼ ਦੇਖਣੀ ਆ, ਆਹ ਚੀਜ਼ ਦੇਖਣੀ ਆ। ਇਹ ਤਾਂ ਤੁਸੀਂ ਅੰਦਾਜ਼ਾ ਲਾ ਲਿਆ ਹੀ ਹੋਣਾ ਕਿ ਜੇ ਮੈਂ ਇੱਦਾਂ ਦੇ ਮੁਲਕਾਂ 'ਚ ਜਾ ਰਹੀ ਹਾਂ, ਮੈਂ ਟੂਰਿਸਟ ਬਣ ਕੇ ਸਾਈਟ ਸੀਇੰਗ ਲਈ ਨਹੀਂ ਜਾ ਰਹੀ। ਮੇਰੇ ਲਈ ਸਭ ਤੋਂ ਕੀਮਤੀ ਚੀਜ਼ ਟਰੈਵਲਿੰਗ 'ਚ ਜਿਹੜੇ ਮੇਰੇ ਕਨੈਕਸ਼ਨ ਬਣਦੇ ਆ ਲੋਕਾਂ ਨਾਲ, ਤੇ ਮੇਰੇ ਫਰੈਂਡਸ ਬਣੇ ਆ ਪੂਰੀ ਦੁਨੀਆ 'ਚ। ਫੋਰ ਐਗਜ਼ਾਮਪਲ, ਜਦ ਮੈਂ ਮੈਕਸੀਕੋ ਗਈ ਸੀ 2021 'ਚ, ਉੱਥੇ ਮੈਨੂੰ ਅਮੈਰੀਕਨ ਕਪਲ ਮਿਲਿਆ ਸੀ, ਆਈ ਲਵ ਯੂ ਆਂਡਰਿਆ ਐਂਡ ਜੋਰਡਨ। ਤੇ ਉਹਨਾਂ ਦਾ ਵਿਆਹ ਹੋਇਆ ਸੀ, ਆਹ ਸਾਲ ਵਿਆਹ ਹੋਇਆ ਸੀ, ਤੇ ਉਹਨਾਂ ਨੇ ਵਿਆਹ ਤੇ ਵੀ ਇਨਵਾਈਟ ਕੀਤਾ ਤੇ ਫਿਰ ਹਨੀਮੂਨ ਤੇ ਵੀ ਇਨਵਾਈਟ ਕੀਤਾ, ਕਰਕੇ ਉਹ ਵੀ ਟਰੈਵਲਿੰਗ ਦਾ ਬਹੁਤ ਸ਼ੌਂਕ ਆ। ਸੋ ਉਹਨਾਂ ਦਾ ਹਨੀਮੂਨ ਕਾਫੀ ਲੰਬਾ ਹੋਣਾ ਸੀ, ਫੋਰ ਫਿਊ ਮੰਥਸ, ਤੇ ਉਹਨਾਂ ਨੇ ਡਿਫਰੈਂਟ ਡਿਫਰੈਂਟ ਮੁਲਕਾਂ ਚ ਘੁੰਮਣਾ ਸੀ, ਤੇ ਉਹਨਾਂ ਨੇ ਇੰਡੋਨੇਸ਼ੀਆ ਆਉਣਾ ਸੀ ਥੋੜੇ ਚਿਰ ਲਈ। ਤੇ ਉਹ ਕਹਿੰਦੇ ਸੰਤੀ, ਇੰਡੋਨੇਸ਼ੀਆ ਤਾਂ ਆਸਟ੍ਰੇਲੀਆ ਦੇ ਐਨ ਨੇੜੇ ਆ ਕਿ 2 ਹਫ਼ਤਿਆਂ ਲਈ ਤੂੰ ਵੀ ਆ ਜੀ ਸਾਡੇ ਨਾਲ। ਤੇ ਇੱਦਾਂ ਬਹੁਤ ਸਪੈਸ਼ਲ ਕਨੈਕਸ਼ਨ ਬਣੇ ਆ ਲੋਕਾਂ ਨਾਲ। ਅੱਜ ਜੇ ਮੈਂ ਕਨੈਕਸ਼ਨ ਦੀ ਗੱਲ ਕਰਾਂ ਤੇ ਮੁੱਕਣੀ ਨੀ ਗੱਲ, ਕਿਉਂਕਿ ਇੰਨੇ ਕਨੈਕਸ਼ਨ ਬਣੇ ਆ। ਇੱਕ ਜਦ ਮੈਂ ਸਾਊਦੀ ਅਰੇਬੀਆ ਗਈ ਸੀ ਘੁੰਮਣ, ਉੱਥੇ ਤਕਰੀਬਨ ਜ਼ਿਆਦਾਤਰ ਜਿਹੜੇ ਬੱਸ ਡਰਾਈਵਰ ਆ ਉਹ ਪਾਕਿਸਤਾਨ ਤੋਂ ਆ, ਤੇ ਇੱਕ ਬੱਸ 'ਚ ਮੈਂ ਬੈਠੀ ਸੀ ਤੇ ਉਹ ਬੱਸ ਡਰਾਈਵਰ ਨੇ ਪਛਾਣ ਲਿਆ, ਕਹਿੰਦਾ ਤੂੰ ਤਾਂ ਸਾਡੀ ਕੁੜੀ ਆ। ਮੈਂ ਪੰਜਾਬੀ ਸ਼ਾਇਦ ਬੋਲਦੀ ਸੀ, ਸ਼ਾਇਦ ਮਾਮ ਡੈਡ ਨਾਲ ਫੋਨ ਤੇ ਲੱਗੀ ਸੀ, ਤੇ ਇੰਨੇ ਖੁਸ਼ ਹੋਏ, ਇੰਨੇ ਖੁਸ਼ ਹੋਏ। ਮੋਰਲੀ ਸੀਟ ਸਾਰੀ ਕਲੀਅਰ ਕਰਾ ਕੇ ਮੈਨੂੰ ਬਿਠਾ ਤਾ, ਮੇਰੇ ਲਈ ਮਠਿਆਈ ਲੈ ਕੇ ਆਏ, ਲਾਈਕ ਖਾਣ ਪੀਣ ਦਾ ਸਾਰਾ ਸਮਾਨ ਲੈ ਕੇ ਆਏ, ਮੇਰੀ ਵੀਡੀਓ ਕਾਲ ਤੇ ਗੱਲ ਕਰਾਈ ਆਪਣੇ ਫੈਮਿਲੀ ਨਾਲ। ਉਹਨਾਂ ਦੀ ਫੈਮਿਲੀ ਪਾਕਿਸਤਾਨ 'ਚ ਹੀ ਰਹਿੰਦੀ ਆ, ਫੈਸਲਾਬਾਦ। ਤੇ ਫਿਰ ਉਹਨਾਂ ਨੇ ਮੇਰੇ ਤੋਂ ਵਾਅਦਾ ਲਿਆ ਕਿ ਜਦ ਵੀ ਤੂੰ ਪਾਕਿਸਤਾਨ ਜਾਣਾ ਤੂੰ ਮੇਰੇ ਫੈਮਿਲੀ ਕੋਲ ਰਹਿ ਕੇ ਆਉਣਾ। ਤੇ ਫਿਰ ਪਿਛਲੇ ਸਾਲ ਜਦ ਮੈਂ ਗਈ ਸੀ ਪਾਕਿਸਤਾਨ, ਮੈਂ ਉਹਨਾਂ ਦੇ ਪਿੰਡ ਰਹੀ ਸੀ ਫੈਸਲਾਬਾਦ ਥੋੜੇ ਦਿਨਾਂ ਲਈ। ਉਹਨਾਂ ਨੇ ਮੈਨੂੰ ਸੂਟ ਲੈ ਕੇ ਦਿੱਤੇ, ਉਹਨਾਂ ਨੇ ਇੰਨਾ ਮੈਨੂੰ ਖਿਲਾਇਆ ਪਿਲਾਇਆ, ਸਾਰੇ ਰਿਸ਼ਤੇਦਾਰ ਉਹਨਾਂ ਦੇ ਇਕੱਲੇ ਇਕੱਲੇ ਆਏ ਮੈਨੂੰ ਮਿਲ, ਇੰਨਾ ਪਿਆਰ ਦਿੱਤਾ ਉਹਨਾਂ ਨੇ।
ਸੁਣ ਕੇ ਬਹੁਤ ਵਧੀਆ ਲੱਗ ਰਿਹਾ ਜੀ ਕਿ ਤੁਸੀਂ ਦੁਨੀਆਂ ਦੇ ਉਹਨਾਂ ਉਹਨਾਂ ਕੋਨਿਆਂ 'ਚ ਜਾ ਰਹੇ ਆ, ਉਹਨਾਂ ਉਹਨਾਂ ਲੋਕਾਂ ਨੂੰ ਮਿਲ ਰਹੇ ਆ ਜਿਹਨਾਂ ਨੂੰ ਜੇ ਤੁਸੀਂ ਇੱਥੇ ਰਹਿੰਦੇ ਹੁੰਦੇ ਤਾਂ ਕਦੇ ਮਿਲਣਾ ਹੀ ਨਹੀਂ ਸੀਗਾ, ਜਾਂ ਉਹਨਾਂ ਦੀਆਂ ਕਹਾਣੀਆਂ ਬਾਰੇ ਸਾਨੂੰ ਨਹੀਂ ਜਾਣਨ ਨੂੰ ਮਿਲਣਾ ਸੀ, ਹਨਾ। ਤੇ ਤੁਸੀਂ ਦੱਸ ਰਹੇ ਸੀਗੇ, ਤੁਹਾਡੇ ਇੰਸਟਾਗ੍ਰਾਮ ਤੋਂ ਵੀ ਅਸੀਂ ਦੇਖਿਆ ਕਿ ਤੁਸੀਂ ਹਾਲ ਹੀ ਦੇ ਵਿੱਚ ਕੁਛ ਵਿਆਹਾਂ 'ਚ ਵੀ ਹਿੱਸਾ ਲੈ ਕੇ ਆਏ ਆ, ਤੇ ਉਹ ਵਿਆਹ ਜਿਹਨਾਂ 'ਚ ਤੁਸੀਂ ਗਏ ਸੀ ਉਹ ਤੁਹਾਡੇ ਰਿਸ਼ਤੇਦਾਰ ਤਾਂ ਨਹੀਂ ਸੀਗੇ, ਉਹਨਾਂ ਬਾਰੇ ਕੁਛ ਦੱਸਣਾ ਚਾਹੋਗੇ, ਉਹਨਾਂ ਨਾਲ ਕਨੈਕਸ਼ਨ ਕਿੱਦਾਂ ਜੁੜਿਆ ਤੇ ਤੁਸੀਂ ਉਹ ਵਿਆਹ 'ਚ ਪਹੁੰਚੇ ਕਿੱਦਾਂ?
ਹਾਂਜੀ, ਮੈਂ ਪਾਕਿਸਤਾਨ ਐਤਕੀ ਕਾਫੀ ਵਿਆਹ ਖਾ ਕੇ ਆਈ ਆ। ਜਿਹੜੇ ਵੀ ਮੁਲਕਾਂ 'ਚ ਜਾਂਦੀ ਆ ਕੋਈ ਨਾ ਕੋਈ ਵਿਆਹ ਮੈਨੂੰ ਲੱਭ ਜਾਂਦਾ, ਤੇ ਆਈ ਥਿੰਕ ਇਹ ਦੈਟਸ ਵਨ ਆਫ ਮਾਈ ਟਰੈਵਲ ਗੋਲਸ ਕਿ ਜਿਹੜੇ ਮੁਲਕ 'ਚ ਵੀ ਮੈਂ ਜਾਵਾਂ ਮੈਂ ਇੱਕ ਵਿਆਹ ਕ੍ਰੈਸ਼ ਕਰਕੇ ਆਵਾਂ। ਪਿਛਲੇ ਸਾਲ ਜਦ ਮੈਂ ਗਈ ਸੀ ਪਾਕਿਸਤਾਨ, ਉੱਥੇ ਵੀ ਮੇਰੇ ਕਾਫੀ ਫਰੈਂਡਸ ਬਣ ਗਏ ਸੀ, ਤੇ ਮੈਂ ਜਦ ਸ਼ਾਇਦ ਇਰਾਕ 'ਚ ਸੀ ਜਾਂ ਸੀਰੀਆ 'ਚ, ਤਾਂ ਇੱਕ ਫਰੈਂਡ ਦਾ ਮੈਨੂੰ ਮੈਸੇਜ ਆਇਆ, ਕਹਿੰਦਾ ਮੇਰਾ ਵਿਆਹ ਆ ਰਿਹਾ ਆ ਕਿ ਤੂੰ ਆ ਜੀ। ਤੇ ਮੈਂ ਕਿਹਾ ਚਲ ਮੈਂ ਹੁਣ ਘਰੋਂ ਨਿਕਲੀ ਤਾਂ ਹੈਗੀ ਆ, ਪਾਕਿਸਤਾਨ ਵਾਲਾ ਦੂਰ ਵੀ ਨਹੀਂ। ਤੇ ਫਿਰ ਮੈਂ ਉਹਨਾਂ ਦਾ ਵਿਆਹ ਅਟੈਂਡ ਕਰਨ ਚਲੇ ਗਈ, ਤੇ ਉਹਨਾਂ ਨੇ ਹਰੇਕ ਚੀਜ਼ 'ਚ ਮੈਨੂੰ ਮੋਹਰੇ ਰੱਖਿਆ ਭੈਣਾਂ ਵਾਂਗੂ। ਤੇ ਉਤੋਂ ਗਾਹ ਇੱਕ ਹੋਰ ਵਿਆਹ ਆ ਗਿਆ ਮੇਰੇ ਫਰੈਂਡ ਦੇ ਭਰਾ ਦਾ, ਫਿਰ ਉਹਦੇ ਲਈ ਵੀ ਮੈਂ ਰੁਕ ਗਈ। ਤੇ ਉਸ ਵਿਆਹ 'ਚ ਜਿਹੜੇ ਮੇਰੇ ਹੋਰ ਫਰੈਂਡਸ ਬਣੇ ਉਹਨਾਂ ਦੇ ਵਿਆਹ ਆ ਇਸ ਸਾਲ, ਉਹਨਾਂ ਨੇ ਮੈਨੂੰ ਇੰਨੇ ਵਿਆਹ ਆਏ ਆ ਮੈਨੂੰ ਸਪੈਸ਼ਲੀ ਪਾਕਿਸਤਾਨ 'ਚ ਆ ਸਾਲ, ਆਈ ਥਿੰਕ ਐਟ ਲੀਸਟ 4-5 ਤਾਂ ਹੈਗੇ ਆ।
ਉਹਨਾਂ ਦੇ ਰੀਤੀ ਰਿਵਾਜ ਵੀ ਆਪਣੇ ਪੰਜਾਬੀ ਵਿਆਹਾਂ ਤੋਂ ਬਹੁਤ ਵੱਖਰੇ ਹੋਣਗੇ ਜਿਹਨਾਂ ਨੂੰ ਤੁਸੀਂ ਦੇਖਦੇ ਆ। ਤੇ ਅਕਸਰ ਜਦੋਂ ਆਪਾਂ ਗੱਲ ਕਰਦੇ ਆ ਜਿਹਨਾਂ ਬਾਰੇ, ਜਿਹਨਾਂ ਦੇ ਸੱਭਿਆਚਾਰਾਂ ਬਾਰੇ ਆਪਾਂ ਇੰਨਾ ਨਹੀਂ ਜਾਣਦੇ ਹੁੰਦੇ, ਤਾਂ ਉਹਨਾਂ ਦੇ ਬਹੁਤ ਸਾਰੇ ਸਟੀਰੀਓਟਾਈਪਸ ਹੁੰਦੇ ਆ। ਕਈ ਵਾਰੀ ਕੋਈ ਡਰ ਪੈਦਾ ਹੋਏ ਹੁੰਦੇ ਆ, ਕਈ ਵਾਰੀ ਬੰਦਿਆਂ ਦੀ ਕੋਈ ਏਦਾਂ ਦੀ ਪਹਿਚਾਣ ਹੁੰਦੀ ਆ ਕਿ ਜੀ ਆਹ ਵਾਲੇ ਭਾਈਚਾਰੇ ਨਾਲ ਆਪਾਂ ਵਰਤਣਾ ਨਹੀਂ ਜਾਂ ਇਹਨਾਂ ਤੋਂ ਸਾਵਧਾਨ ਰਹਿਣਾ ਆ। ਕੋਈ ਏਦਾਂ ਦੇ ਲੋਕਾਂ ਨਾਲ ਤੁਸੀਂ ਮਿਲੇ ਹੋ ਜਿਹਦੇ ਬਾਰੇ ਜਾਂ ਜਿਹਨਾਂ ਬਾਰੇ ਤੁਸੀਂ ਕੋਈ ਹੋਰ ਚੀਜ਼ਾਂ ਸੁਣੀਆਂ ਹੋਣ, ਬਟ ਉਹਨਾਂ ਨੂੰ ਮਿਲ ਕੇ ਤੁਹਾਨੂੰ ਲੱਗਿਆ ਹੋਵੇ ਕਿ ਇਹ ਇਨਸਾਨ ਤਾਂ ਏਦਾਂ ਬਿਲਕੁਲ ਨਹੀਂ ਆ, ਕੋਈ ਏਦਾਂ ਦਾ ਤਜਰਬਾ ਹੋਇਆ ਤੁਹਾਡੇ ਨਾਲ?
ਹਮੇਸ਼ਾ ਲਾਈਕ ਹਰੇਕ ਇਨਸਾਨ ਦੇ ਆਪਣੇ ਆਪਣੇ ਮਨ ਚ ਪਹਿਲਾਂ ਤੋਂ ਸਟੀਰੀਓਟਾਈਪ ਬਣੇ ਹੁੰਦੇ ਆ, ਮੇਰੇ ਆਪਣੇ ਵੀ ਹੁੰਦੇ ਆ। ਉਹ ਤਾਂ ਕਰਕੇ ਵੀ ਮੈਂ ਟਰੈਵਲਿੰਗ ਕਰਦੀ ਹਾਂ ਕਿ ਮੈਂ ਆਪ ਜਾ ਕੇ ਦੇਖਾਂ, ਆਪਣੇ ਸੋਚ ਨੂੰ ਚੈਲੰਜ ਕਰਾਂ, ਆਪਣੇ ਸੋਚ ਨੂੰ ਚੇਂਜ ਕਰਾਂ, ਆਪਣਾ ਮਾਇੰਡ ਸੈਟ ਗਰੋ ਕਰਾਂ। ਜਿੰਨਾ ਮੈਂ ਆਪਣਾ ਦਿਲ ਖੋਲ ਸਕਦੀ ਹਾਂ ਮੈਂ ਖੋਲਾਂ। ਪਾਕਿਸਤਾਨ ਦਾ ਟ੍ਰਿਪ ਐਕਚੁਅਲੀ ਮੈਂ ਤਾਂ ਗਈ ਸੀ ਕਿ ਮੈਨੂੰ ਕੋਈ ਮਿਲਿਆ ਸੀ ਇੱਥੇ ਪਾਕਲੀ ਗੁਰਦੁਆਰੇ, ਤੇ ਉਹ ਮੈਨੂੰ ਦੱਸਦੇ ਸੀ, ਕਹਿੰਦੇ ਕਿ ਮੈਂ ਪਾਕਿਸਤਾਨ ਟ੍ਰਿਪ ਤੋਂ ਆਈ ਹਾਂ ਵਾਪਸ, ਤੇ ਜਿਹੜੇ ਉਹ ਟੂਰ ਹੁੰਦੇ ਆ ਗੁਰਦੁਆਰੇ ਵਾਲੇ, ਕਹਿੰਦੀ ਮੇਰੇ ਦੁਨੀਆ ਦਾ ਬੈਸਟ ਸੋਰੀ ਜ਼ਿੰਦਗੀ ਦਾ ਬੈਸਟ ਟ੍ਰਿਪ ਸੀ। ਤੇ ਮੈਂ ਕਿਹਾ ਅੱਛਾ ਮੈਂ ਵੀ ਜਾਣਾ ਚਾਹੁੰਦੀ ਹਾਂ ਪਾਕਿਸਤਾਨ, ਤੇ ਉਹ ਮੈਨੂੰ ਕਹਿੰਦੇ ਪਰ ਕੱਲੀ ਨਾ ਜਾਈ, ਉੱਥੇ ਬਹੁਤ ਖਤਰਾ ਆ। ਤੇ ਮੈਨੂੰ ਥੋੜੀ ਜਿਹੀ ਆਹ ਓਪੋਜੀਸ਼ਨਲ ਡਿਫਾਇੰਸ ਡਿਸਆਰਡਰ ਹੈਗਾ ਆ ਕਿ ਜਦ ਮੈਨੂੰ ਮਨਾ ਕਰਦਾ ਆ ਕਿ ਉੱਥੇ ਨਾ ਜਾ, ਫਿਰ ਮੇਰੇ ਬਸ ਦਿਮਾਗ ਚ ਗੱਲ ਵੜ ਜਾਂਦੀ ਆ ਕਿ ਹੁਣ ਮੈਂ ਉੱਥੇ ਜਾ ਕੇ ਹਟੂ, ਤੇ ਫਿਰ ਮੈਂ ਤਾਂ ਕਰਕੇ ਉੱਥੇ ਕੱਲੀ ਘੁੰਮੀ। ਦੋ ਕੁ ਵਾਰੀ ਸਿਕਿਉਰਿਟੀ ਨੇ ਮੈਨੂੰ ਕਿਹਾ ਵੀ ਸੀ, ਪੁਲਿਸ ਆਈ ਸੀ ਮੇਰੇ ਹੋਟਲ ਚ ਕਿ ਅਸੀਂ ਤੁਹਾਨੂੰ ਪ੍ਰੋਟੋਕੋਲ ਦੇਣਾ ਆ, ਤੁਹਾਨੂੰ ਸਿਕਿਉਰਿਟੀ ਨਾਲ ਜਾਣਾ ਪੈਣਾ। ਫਿਰ ਮੈਂ ਉਹਨਾਂ ਨਾਲ ਵੀ ਲੜੀ, ਨਹੀਂ ਮੈਨੂੰ ਨੀ ਸਿਕਿਉਰਿਟੀ ਚਾਹੀਦੀ, ਮੈਨੂੰ ਨੀ ਪ੍ਰੋਟੋਕੋਲ ਚਾਹੀਦਾ, ਮੈਂ ਕੱਲੀ ਨਹੀਂ ਘੁੰਮਣਾ ਆ। ਪਰ ਇੱਦਾਂ ਬਹੁਤ ਵਾਰੀ ਹੋਇਆ ਆ। ਹੁਣ ਇਰਾਕ ਦੀ ਮੈਂ ਗੱਲ ਕੀਤੀ ਆ, ਇਰਾਕ ਦੇ ਕਿੰਨੇ ਸਟੀਰੀਓਟਾਈਪਸ ਆ, ਲੋਕੀ ਇੱਦਾਂ ਦੇ ਆ, ਇਹ ਆ, ਵੋ ਆ, ਤੇ ਇੰਨਾ ਪਿਆਰ ਦਿੱਤਾ ਮੈਨੂੰ ਸਾਰੇ ਫੈਮਿਲੀਜ਼ ਨੇ। ਮੈਨੂੰ ਜਿਹੜੀ ਪਹਿਲੀ ਫੈਮਿਲੀ ਕੋਲ ਮੈਂ ਰਹੀ ਸੀ, ਉਹਨਾਂ ਦਾ ਡੈਡ ਮੈਨੂੰ ਕਹਿੰਦਾ ਪਹਿਲੇ ਦਿਨ ਹੀ, ਕਹਿੰਦਾ ਆ ਤੇਰਾ ਘਰ ਆ, ਤੂੰ ਸਾਡੀ ਧੀ ਆ, ਤੂੰ ਜਿੰਨਾ ਮਰਜ਼ੀ ਕਰ ਰਿਹਾ। ਤੇ ਆਹ ਚੀਜ਼ ਮੈਂ ਨੋਟ ਕੀਤੀ ਆ ਲੋਕਾਂ ਦੀ, ਜਿਹਨਾਂ ਕੋਲ ਘੱਟ ਹੁੰਦਾ ਆ ਮਟੀਰੀਅਲੀ, ਜਿਹਨਾਂ ਕੋਲ ਘੱਟ ਹੁੰਦਾ ਆ ਉਹ ਜ਼ਿਆਦਾ ਕਰਦੇ ਆ ਤੁਹਾਡਾ। ਪਰ ਓਪੋਜ਼ਿਟ ਵੀ ਟਰੂ ਆ ਕਿ ਜਿਹਨਾਂ ਕੋਲ ਬਹੁਤ ਕੁਛ ਹੁੰਦਾ ਉਹ ਕਈ ਵਾਰੀ ਕਾਫੀ ਕੰਜੂਸ ਟਾਈਪ ਦੇ ਹੁੰਦੇ ਆ।
ਤੇ ਤੁਸੀਂ ਕਾਫੀ ਸਾਰੀਆਂ ਕਹਿ ਲਓ ਸੋਸ਼ਲ ਕਨੈਕਸ਼ਨਸ ਬਾਰੇ ਦੱਸਿਆ, ਕਿਹੜੀਆਂ ਕਿਹੜੀਆਂ ਸ਼ਖਸੀਅਤਾਂ ਨੂੰ ਤੁਸੀਂ ਮਿਲੇ, ਜੋ ਕਿ ਸੁਣ ਕੇ ਬਹੁਤ ਵਧੀਆ ਲੱਗਿਆ। ਪਰ ਦੁਨੀਆਂ ਦੇ ਇਹਨਾਂ ਹਿੱਸਿਆਂ ਦੇ ਵਿੱਚ ਕਾਫੀ ਸਾਰੀਆਂ ਕੁਦਰਤੀ ਜਗ੍ਹਾ ਵੀ ਇੱਦਾਂ ਦੀਆਂ ਹੋਣਗੀਆਂ ਜਿਹੜੀਆਂ ਕਿ ਇੰਸਟਾਗ੍ਰਾਮ ਦੇ ਉੱਤੇ ਫਲੱਡਡ ਨਹੀਂ ਆ, ਜਿਹੜੀਆਂ ਕਿ ਹਰੇਕ ਟੂਰਿਸਟ ਉੱਥੇ ਜਾ ਕੇ ਫੋਟੋ ਨਹੀਂ ਖਿਚਾ ਰਿਹਾ। ਕੋਈ ਕੁਦਰਤੀ ਜਗ੍ਹਾ ਵਾਂ ਹੋਣ ਇੱਦਾਂ ਦੀਆਂ ਜਿਹੜੀਆਂ ਤੁਸੀਂ ਦੇਖੀਆਂ ਹੋਣ ਤੇ ਤੁਹਾਨੂੰ ਬਹੁਤ ਜ਼ਿਆਦਾ ਖੂਬਸੂਰਤ ਲੱਗੀਆਂ ਹੋਣ, ਕੋਈ ਇੱਦਾਂ ਦੀ ਜਗ੍ਹਾ ਸੀਗੀ ਤੁਹਾਡੇ ਸੋਲੋ ਟਰੈਵਲਸ ਦੇ ਵਿੱਚ?
ਹਾਂਜੀ ਬਹੁਤ, ਮੈਨੂੰ ਜ਼ਿਆਦਾ ਨੇਚਰ ਦੇਖਣ ਦਾ, ਮਾਊਂਟੇਨਸ ਹੋ ਗਏ, ਓਸ਼ਨਸ ਹੋ ਗਏ, ਇਹਦਾ ਵੀ ਬਹੁਤ ਸ਼ੌਕ ਆ। ਤੇ ਅਫਗਾਨਿਸਤਾਨ ਚ ਇੰਨਾ ਸੋਹਣਾ ਲੇਕ ਸੀ, ਇੰਨਾ ਪਿਆਰਾ ਨੀਲਾ ਕਲਰ ਸੀ, ਤੇ ਉੱਥੇ ਕੋਈ ਨੀ ਸੀ, ਸਿਰਫ ਥੋੜੇ ਹਜ਼ਾਰਾ ਜਿਹੜੀ ਕਮਿਊਨਿਟੀ ਆ, ਹਜ਼ਾਰਾ ਕਮਿਊਨਿਟੀ ਦੇ ਫੈਮਿਲੀ ਸੀ। ਤੇ ਉੱਥੇ ਵੀ ਮੈਂ ਰਾਤ ਇੱਕ ਫੈਮਿਲੀ ਨਾਲ ਰਹੀ, ਤੇ ਉਹ ਉਹਦੀਆਂ ਮੈਂ ਫੋਟੋ ਆਈ ਥਿੰਕ ਪਾਈਆਂ ਆ ਇੰਸਟਾਗ੍ਰਾਮ ਤੇ। ਤੇ ਇੱਕ ਗਿਲਗਿਤ ਦੇ ਜਿਹੜੇ ਪਹਾੜ ਆ, ਗਿਲਗਿਤ ਪਾਕਿਸਤਾਨ ਦੇ ਪਹਾੜੀ ਇਲਾਕੇ ਚ, ਜ਼ਿਆਦਾ ਜਦ ਵੀ ਮੈਂ ਪਾਕਿਸਤਾਨ ਗਈ ਆ, ਜ਼ਿਆਦਾ ਮੈਂ ਗਿਲਗਿਤ ਚ ਹੀ ਰਹੀ। ਉੱਥੇ ਇੰਨਾ ਸਕੂਨ ਮਿਲਦਾ ਆ ਪਹਾੜਾਂ ਦੇ ਵਿਚਾਲੇ, ਕਦੇ ਕਿਤੇ ਹਾਈਕਿੰਗ ਚਲ ਜਾਓ, ਕਦੇ ਕਿਤੇ ਚਲ ਜਾਓ। ਤੇ ਹਾਂ ਲਦਾਖ, ਇੰਡੀਆ ਚ ਲਦਾਖ ਤੇ ਜੰਮੂ ਕਸ਼ਮੀਰ ਬਹੁਤ, ਪਰ ਇਹ ਗੱਲ ਹੋ ਰਿਹਾ ਕਿ ਸਪੈਸ਼ਲੀ ਜਿਹੜੇ ਉੱਥੇ ਦੇ ਲੋਕਲ ਟੂਰਿਸਟ ਆ, ਉਹ ਜਗ੍ਹਾ ਦੀ ਰਿਸਪੈਕਟ ਨਹੀਂ ਕਰਦੇ। ਤੇ ਪਰ ਉੱਥੇ ਲਦਾਖ ਦੀ ਜਿਹੜੀ ਸੀਨਰੀ ਸੀ, ਹਰੇਕ ਪਹਾੜ ਜਿਸ ਕੋਨੇ ਵਿੱਚੋਂ ਤੁਸੀਂ ਨਿਕਲਦੇ ਸੀ, ਪਹਾੜ ਦਾ ਰੰਗ ਬਦਲ ਜਾਂਦਾ ਸੀ, ਕਿਤੇ ਪਰਪਲ, ਕਿਤੇ ਗ੍ਰੀਨ, ਕਿਤੇ ਲਾਲ, ਜਿੱਦਾਂ ਹੋਰ ਕੋਈ ਪਲੈਨਟ ਹੁੰਦਾ। ਹਾਂ ਹਾਂ ਸਰ, ਲਦਾਖ ਬਹੁਤ ਸੋਹਣਾ ਸੀ।
ਉਹ ਤਾਂ ਮੈਨੂੰ ਲੱਗਦਾ ਕਿ ਤੁਸੀਂ ਜਿੱਦਾਂ ਜਿੱਦਾਂ ਦੱਸ ਰਹੇ ਹੋ, ਉਦਾਂ ਉਦਾਂ ਤੁਹਾਡੇ ਜ਼ਹਿਨ ਦੇ ਵਿੱਚ ਉਹ ਦ੍ਰਿਸ਼ ਬਣ ਰਿਹਾ ਕਿ ਏਦਾਂ ਦਾ ਲੱਗਦਾ ਹੋਊਗਾ, ਏਦਾਂ ਦਾ ਲੱਗਦਾ ਹੋਊਗਾ, ਤੇ ਤੁਸੀਂ ਉਹ ਆਪ ਦੇਖਿਆ ਇਨ ਪਰਸਨ ਕੁਦਰਤੀ ਚੀਜ਼ਾਂ ਚੋਂ, ਬਹੁਤ ਵਧੀਆ ਲੱਗਿਆ ਜੀ ਸੁਣ ਕੇ। ਤੇ ਇਹ ਤਾਂ ਹੋ ਗਈਆਂ ਜੀ ਗੱਲਾਂ ਬਾਤਾਂ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਇੰਜੋਏ ਕੀਤੀਆਂ, ਚਾਹੇ ਉਹ ਕੁਦਰਤੀ ਰੰਗ ਹੋਣ, ਚਾਹੇ ਕਿਹੜੇ ਕਿਹੜੇ ਲੋਕਾਂ ਨੂੰ ਤੁਸੀਂ ਮਿਲੇ। ਤੇ ਯਕੀਨਨ ਬਹੁਤ ਸਾਰੇ ਚੈਲੰਜਸ ਵੀ ਆਉਂਦੇ ਹੋਣਗੇ, ਤੇ ਮੈਨੂੰ ਲੱਗਦਾ ਸਭ ਤੋਂ ਵੱਡੀ ਚੀਜ਼ ਇਹੀ ਹੁੰਦੀ ਜਦੋਂ ਆਪਾਂ ਕਿਸੇ ਹੋਰ ਮੁਲਕ ਦੇ ਵਿੱਚ ਜਾਂਦੇ ਹਾਂ, ਬੇਇਤਬਾਰੀ ਕਿ ਤੁਹਾਡੇ ਨਾਲ ਕੋਈ ਧੋਖਾ ਨਾ ਕਰ ਜਾਵੇ, ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਹਾਰਮ ਨਾ ਪਹੁੰਚਾ ਜਾਵੇ, ਇੱਦਾਂ ਦੇ ਡਰ ਹੁੰਦੇ ਅਕਸਰ ਜਦੋਂ ਆਪਾਂ ਬੇਗਾਨੇ ਮੁਲਕ 'ਚ ਜਾਂਦੇ ਹਾਂ ਜਿਹਦੇ ਬਾਰੇ ਆਪਾਂ ਨੂੰ ਨਹੀਂ ਪਤਾ। ਕਿਹੜੇ ਕਿਹੜੇ ਚੈਲੰਜਸ ਤੁਹਾਨੂੰ ਆਉਂਦੇ ਆ, ਕਿੱਦਾਂ ਤੁਸੀਂ ਉਹਨਾਂ ਨੂੰ ਓਵਰਕਮ ਕਰਦੇ ਆ ਆਪਣੀ ਟਰੈਵਲਿੰਗ ਦੇ ਵਿੱਚ?
ਚੈਲੰਜਸ ਤਾਂ ਬਥੇਰੇ ਆ, ਪਰ ਇਹੀ ਮੈਂ ਚੀਜ਼ ਸਾਰਿਆਂ ਨੂੰ ਦੱਸਦੀ ਕਿ 95% ਤੋਂ ਜ਼ਿਆਦਾ ਜਿਹੜੇ ਮੇਰੇ ਇੰਟਰੈਕਸ਼ਨ ਹੁੰਦੇ ਆ ਲੋਕਾਂ ਨਾਲ ਉਹ ਪੋਜ਼ਿਟਿਵ ਹੁੰਦੇ ਆ। ਜਿੱਦਾਂ ਜਦ ਮੈਂ ਅਫਗਾਨਿਸਤਾਨ ਗਈ ਸੀ, ਉੱਥੇ 2 separate occasions ਤੇ ਤਾਲਿਬਾਨ ਵਾਲਿਆਂ ਨਾਲ ਥੋੜਾ ਜਿਹਾ ਚੱਕਰ ਪਿਆ ਸੀ। ਜਿੱਦਾਂ ਪਹਿਲੀ ਵਾਰੀ ਮੈਂ ਸ਼ੇਅਰ ਟੈਕਸੀ 'ਚ ਸੀ ਤੇ ਮੋਹਰੇ ਤਾਲਿਬ ਬੈਠਾ ਸੀ ਆਪਣੀ ਵੱਡੀ ਜਿਹੀ ਬੰਦੂਕ ਲੈ ਕੇ, ਤੇ ਉਹਦੀ ਵਾਈਫ ਉਹਦੀ ਮੇਰੇ ਨਾਲ ਬੈਠੀ ਸੀ, ਉਹਦੇ ਨਿਆਣੇ ਵੀ ਟੈਕਸੀ 'ਚ ਸੀ, ਤੇ ਉਹ ਮੈਨੂੰ ਕਹਿ ਰਿਹਾ ਸੀ ਕਿ ਤੂੰ ਹੋਟਲ 'ਚ ਨੀ ਰਹਿਣਾ, ਤੂੰ ਮੇਰੇ ਕੋਲ ਰਹਿਣਾ। ਤੇ ਇੱਦਾਂ ਮੈਨੂੰ ਅੰਦਾਜ਼ਾ ਹੋ ਜਾਂਦਾ ਜਿੱਥੇ ਬੰਦੇ ਦੀ ਨੀਅਤ ਸਾਫ਼ ਨਹੀਂ ਹੈਗੀ। ਲੋਕੀ ਮੈਨੂੰ ਪੁੱਛਦੇ ਆ ਕਿ ਜਦ ਤੈਨੂੰ ਲੋਕੀ ਕਹਿੰਦੇ ਆ ਕਿ ਤੂੰ ਸਾਡੇ ਕੋਲ ਰਹਿ, ਤੂੰ ਹਾਂ ਕਿੱਦਾਂ ਕਰ ਦਿੰਦੀ ਆ, ਮੈਨੂੰ ਇੰਨੀ ਕੁ ਮੇਰੀ ਇੰਟੂਇਸ਼ਨ ਦੱਸ ਦਿੰਦੀ ਆ ਕਿ ਆਹ ਪਰਸਨ ਕੀ ਚਾਹੁੰਦਾ ਆ, ਪਰਸਨ ਦੀ ਨੀਅਤ ਸਾਫ਼ ਹੈਗੀ ਕਿ ਨਹੀਂ। ਤੇ ਉਹਦੀ ਨਹੀਂ ਸੀ, ਤੇ ਉਹਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਮੈਨੂੰ ਰੋਕਣ ਦੀ ਕਿ ਮੈਂ ਹੋਟਲ ਨਾ ਜਾਵਾਂ। ਜਦ ਅਸੀਂ ਸ਼ਹਿਰ ਪਹੁੰਚੇ ਤਾਂ ਉਹਨੇ ਗੱਡੀ ਟੈਕਸੀ ਰੋਕਤੀ, ਤੇ ਉਹਦੇ ਹੋਰ ਤਾਲਬ ਵਾਲੇ ਦੋਸਤ ਆ ਗਏ, ਤੇ ਉਹ ਮੈਨੂੰ ਕਹਿੰਦੇ ਆਪਣਾ ਫੋਨ ਦੇ। ਮੈਂ ਕਿਹਾ ਮੈਂ ਨੀ ਆਪਣਾ ਫੋਨ ਦੇਣਾ। ਤੇ ਜਿਸ ਹੋਟਲ ਤੋਂ ਮੈਂ ਤੁਰੀ ਸੀ ਉਹ ਮੈਨੇਜਰ ਨੇ ਆਪਣਾ ਨੰਬਰ ਦਿੱਤਾ ਸੀ ਕਿ ਜੇ ਕੋਈ ਦਿੱਕਤ ਆਈ ਤਾਂ ਮੈਨੂੰ ਫੋਨ ਕਰ ਦੀ, ਤਾਂ ਮੈਂ ਉਹਨੂੰ ਫੋਨ ਲਾ ਤਾ। ਮੈਂ ਕਿਹਾ ਆਹ ਚੀਜ਼ ਹੋ ਰਹੀ ਆ, ਤੇ ਉਹ ਕਹਿੰਦਾ ਕਿ ਡਰਾਈਵਰ ਨੂੰ ਫੋਨ ਦੇ, ਮੈਂ ਉਹਨਾਂ ਗੱਲ ਕਰਦਾ। ਤੇ ਫਿਰ ਉਹਨੇ ਟੈਕਸੀ ਡਰਾਈਵਰ ਨੂੰ ਕਿਹਾ ਕਿ ਇਹ ਕੁੜੀ ਤੇਰੇ ਟੈਕਸੀ 'ਚ ਬੈਠੀ ਆ, ਕਿ ਮੇਰੇ ਕੋਲ ਤੇਰੇ ਨੰਬਰ ਪਲੇਟਸ ਹੈਗੇ ਆ, ਕਿ ਜੇ ਇਹਨੂੰ ਕੁਛ ਹੋਇਆ ਤੂੰ ਜ਼ਿੰਮੇਵਾਰ ਆ, ਕਿ ਤੂੰ ਇਹਨੂੰ ਹੋਟਲ ਪਹੁੰਚਾ। ਤਾਂ ਫਿਰ ਸਾਰਾ ਕੁਛ ਸੋਰਟ ਆਊਟ ਹੋ ਗਿਆ ਸੀ, ਮੈਂ ਹੋਟਲ ਪਹੁੰਚ ਗਈ ਸਹੀ ਸਲਾਮਤ। ਤੇ ਇੱਦਾਂ ਦੇ ਸਪੈਸ਼ਲੀ ਸੋਲੋ ਵੀ ਔਖਾ ਆ ਟਰੈਵਲਿੰਗ, ਤੇ ਉੱਪਰ ਦੀ ਜੇ ਤੁਸੀਂ ਸੋਲੋ ਫੀਮੇਲ ਆ, ਉਹਦੇ ਵੀ ਐਕਸਟਰਾ ਚੈਲੰਜਸ ਹੁੰਦੇ ਆ, ਚੈਲੰਜਸ ਜ਼ਿਆਦਾ ਆ।
ਪਰ ਸੁਣਨ ਚ ਇੱਦਾਂ ਲੱਗ ਰਿਹਾ ਕਿ ਜਿੱਥੇ ਜਿੱਥੇ ਵੀ ਤੁਹਾਨੂੰ ਕੋਈ ਚੈਲੰਜਸ ਆਏ ਆ, ਚਾਹੇ ਉਹ ਰਿਹਾਇਸ਼ ਨੂੰ ਲੈ ਕੇ ਆ ਰਹੇ ਆ ਜਾਂ ਕਿਤੇ ਪਹੁੰਚਣ ਜਾਣ ਨੂੰ ਲੈ ਕੇ ਆ ਰਹੇ ਆ, ਤੇ ਜਿੱਥੇ ਚੈਲੰਜ ਹੋਇਆ ਉੱਥੇ ਨਾਲ ਤੁਹਾਨੂੰ ਕੋਈ ਮਦਦ ਕਰਨ ਵਾਲਾ ਜ਼ਰੀਆ ਵੀ ਮਿਲਿਆ ਆ ਜਿਹੜਾ ਕਿ ਤੁਹਾਨੂੰ ਤੁਹਾਡੀ ਮੰਜ਼ਿਲ ਤੇ ਪਹੁੰਚਾਉਂਦਾ ਰਿਹਾ ਆ। ਤੇ ਇਸ ਦੇ ਨਾਲ ਹੀ ਤੁਸੀਂ ਚੈਲੰਜਸ ਤਾਂ ਦੱਸ ਹੀ ਦਿੱਤੇ ਆ, ਉਹ ਜੋ ਕਿ ਅਸੀਂ ਹੋਰ ਵੀ ਸਮਝ ਸਕਦੇ ਹਾਂ ਕਿ ਇਹਨਾਂ ਦੇਸ਼ਾਂ ਦੇ ਵਿੱਚ ਭਾਸ਼ਾ ਦੇ ਚੈਲੰਜ ਵੀ ਹੁੰਦਾ ਹੋਣਾ ਆ, ਹੋਰ ਵੀ ਅਜਿਹੇ ਚੈਲੰਜਸ ਹੁੰਦੇ ਹੋਣੇ ਆ। ਬਟ ਨਾਲ ਦੀ ਨਾਲ ਤੁਹਾਡਾ ਕੋਈ ਸਭ ਤੋਂ ਵਧੀਆ ਐਕਸਪੀਰੀਅੰਸ ਜੋ ਤੁਹਾਨੂੰ ਤਾ ਉਮਰ ਯਾਦ ਰਹੂਗਾ, ਕੋਈ ਏਦਾਂ ਦਾ ਐਕਸਪੀਰੀਅੰਸ ਸਾਂਝਾ ਕਰਨਾ ਚਾਹੋਗੇ?
ਕੋਈ ਸਭ ਤੋਂ ਬੈਸਟ ਐਕਸਪੀਰੀਅੰਸ ਨਹੀਂ ਹੈ ਮੇਰੇ ਕੋਲ। ਮੈਂ ਇੰਨਾ ਸ਼ੁਕਰਗੁਜ਼ਾਰ ਹੁੰਦੀ ਹਾਂ ਕਿ ਜਿੱਥੇ ਵੀ ਮੈਂ ਜਾਂਦੀ ਹਾਂ, ਲਾਈਕ ਮੇਰੀਆਂ ਅੱਖਾਂ ਭਰ ਆਉਂਦੀਆਂ ਕਿ ਲੋਕੀ ਇੰਨਾ ਕਰਦੇ ਆ, ਇੰਨਾ ਪਿਆਰ ਦਿੰਦੇ ਆ। ਮੈਂ ਬੈਸਟ ਐਕਸਪੀਰੀਅੰਸ ਨਹੀਂ, ਇੱਕ ਨਹੀਂ ਮੈਂ ਕੋਈ ਦੱਸ ਸਕਦੀ ਤੁਹਾਨੂੰ। ਜਿੱਦਾਂ ਉਹ ਜਿਹੜੇ ਮੈਂ ਉਹਨਾਂ ਨੂੰ ਚਾਚਾ ਜਾਨ ਕਹਿੰਦੀ ਹਾਂ, ਜਿਹੜੇ ਸਾਊਦੀ ਅਰੇਬੀਆ ਮਿਲੇ ਸੀ ਪਿਛਲੇ ਹਫ਼ਤੇ, ਉਹਨਾਂ ਦਾ ਹਰ ਦੂਏ ਤੀਏ ਦਿਨ ਮੈਨੂੰ ਵੋਇਸ ਮੈਸੇਜ ਆ ਜਾਂਦਾ ਵਟਸਐਪ ਤੇ, ਸਾਨੂੰ ਧੀਏ ਕਿੱਥੇ ਆ, ਚਾਚੇ ਨੂੰ ਭੋਲੀ ਗਈ, ਇਮੋਸ਼ਨਲ ਬਲੈਕਮੇਲ। ਪਰ ਪਿਛਲੇ ਹਫ਼ਤੇ ਜਾਂ ਉਹ ਤੋਂ ਪਿਛਲੇ ਹਫ਼ਤੇ ਮੰਮ ਡੈਡ ਨਾਲ ਗੱਲ ਕਰਾਈ ਸੀ, ਤੇ ਉਹ ਉਹਨਾਂ ਨੂੰ ਕਹਿੰਦਾ, ਜਦ ਮੇਰੇ ਅਬਦੁਲ, ਉਹਨਾਂ ਦੇ ਮੁੰਡੇ ਦਾ ਨਾਂ ਅਬਦੁਲ ਆ, ਜਦ ਉਹਦਾ ਵਿਆਹ ਹੋਣਾ, ਕੱਲੇ ਇਹਨੂੰ ਨੀ ਭੇਜਣਾ, ਤੁਸੀਂ ਸਾਰਿਆਂ ਨੇ ਆਉਣਾ ਆ ਵਿਆਹ ਤੇ। ਤੇ ਇਹ ਵੀ ਜਦ ਮੈਂ ਗੱਲਬਾਤ ਕੀਤੀ ਪਾਕਿਸਤਾਨ ਚ ਜਿਹੜੇ ਪੰਜਾਬੀ ਲੋਕੀ ਆ, ਜਿਹੜੇ ਆ ਫੈਸਲਾਬਾਦ ਵਾਲੇ ਆ, ਇਹ ਵੀ ਪਿੱਛੇ ਸਰਦਾਰ ਹੁੰਦੇ ਸੀ ਪਹਿਲਾਂ, ਇਹ ਵੀ ਸਿੱਖ ਹੁੰਦੇ ਸੀ। ਕੁਛ ਮੈਨੂੰ ਕ੍ਰਿਸਚਨ ਫੈਮਿਲੀਜ਼ ਮਿਲੀਆਂ, ਉਹਨਾਂ ਨੇ ਵੀ ਮੈਨੂੰ ਇਹੀ ਦੱਸਿਆ ਕਿ ਅਸੀਂ ਪਹਿਲਾਂ ਸਿੱਖ ਹੁੰਦੇ ਸੀ 47 ਤੋਂ ਪਹਿਲਾਂ। ਇੱਕ ਮੈਂ ਸ਼ੋਅ ਤੇ ਗਈ ਸੀ ਪਾਕਿਸਤਾਨ ਚ ਮਜ਼ਾਕਰਾਤ, ਤੇ ਉਹਨਾਂ ਦੇ ਡਾਇਰੈਕਟਰ ਨਾਲ ਮੇਰੀ ਗੱਲਬਾਤ ਹੋ ਰਹੀ ਸੀ ਪਹਿਲਾਂ, ਤੇ ਉਹ ਮੈਨੂੰ ਆਪਣੀ ਮੰਮ ਦੀ ਸਟੋਰੀ ਦੱਸ ਰਹੇ ਸੀ। ਕਹਿੰਦੇ ਮੇਰੀ ਮੰਮ ਨੂੰ ਸਿੱਖਾਂ ਨੇ ਪਾ ਲਿਆ, ਤੇ ਕਹਿੰਦੇ 47 ਤੋਂ ਪਹਿਲਾਂ ਉਹਨਾਂ ਦੇ ਘਰ ਦੇ ਮੋਹਰੇ ਜਿਹੜਾ ਘਰ ਸੀ ਉਹ ਸਿੱਖਾਂ ਦਾ ਸੀ, ਤੇ ਉਹਨਾਂ ਦੇ ਕੋਈ ਨਿਆਣਾ ਨੀ ਸੀ ਹੋ ਰਿਹਾ। ਤਾਂ ਜਿਹੜੀ ਇਹਦੀ ਮੰਮ ਸੀ ਉਹ 6ਵੇਂ ਨੰਬਰ ਤੇ ਸੀ, 5ਵੇਂ 6ਵੇਂ ਨੰਬਰ ਤੇ। ਤਾਂ ਇਹਦੇ ਨਾਨਾ ਨਾਨੀ ਨੇ ਇਹਦੀ ਮੰਮ ਦੇਤੀ ਸਿੱਖਾਂ ਨੂੰ ਕਿ ਤੁਸੀਂ ਇਹਨੂੰ ਰੱਖ ਲਓ। ਤੇ ਫਿਰ
ਅੱਛਾ
3-4 ਸਾਲ ਬਾਅਦ ਫਿਰ ਉਹ ਪਾਰਟੀਸ਼ਨ ਹੋ ਗਈ, ਤੇ ਫਿਰ ਉਹ ਸਿੱਖ ਫੈਮਿਲੀ ਕਹਿੰਦੀ ਕਿ ਸਾਡੇ ਮਨ ਚ ਇਹ ਬੋਝ ਰਹਿਣਾ ਕਿ ਅਸੀਂ ਤੁਹਾਡੀ ਕੁੜੀ ਤੁਹਾਡੇ ਤੋਂ ਹਮੇਸ਼ਾ ਸੈਪਰੇਟ ਕਰਕੇ ਰੱਖੀ ਕਿ ਤੁਸੀਂ ਇਹਨੂੰ ਲੈ ਲਓ ਵਾਪਸ। ਤੇ ਇਦਾਂ ਦੇ ਕਿੰਨੇ ਸਟੋਰੀਜ਼ ਸੁਣਨ ਨੂੰ ਮਿਲਦੇ ਆ ਲੋਕਾਂ ਤੋਂ।
ਅਖੀਰਲਾ ਸਵਾਲ ਅੱਜ ਤੁਹਾਨੂੰ ਮੈਂ ਇਹੀ ਪੁੱਛਣਾ ਚਾਹੂੰਗੀ ਕਿ ਬਹੁਤ ਸਾਰੇ ਹੋਰ ਲੋਕ ਵੀ ਹੋਣਗੇ ਜੋ ਸੋਚ ਰਹੇ ਹੋਣਗੇ ਕਿ ਅਸੀਂ ਕਿਤੇ ਸੋਲੋ ਟ੍ਰੈਵਲਿੰਗ ਕਰਨ ਜਾਈਏ, ਅਜਿਹੇ ਲੋਕਾਂ ਲਈ ਜੋ ਇਹ ਸਭ ਸੋਚ ਰਹੇ ਆ, ਉਹਨਾਂ ਲਈ ਕੋਈ ਤੁਸੀਂ ਐਡਵਾਈਸ ਦੇਣੀ ਚਾਹੋਗੇ, ਕੋਈ ਸਲਾਹ ਦੇਣੀ ਚਾਹੋਗੇ?
ਹਾਂਜੀ ਜ਼ਰੂਰ, ਆਪਣਾ ਮਾਇੰਡ ਉਹ ਹਮੇਸ਼ਾ ਓਪਨ ਰੱਖੋ। ਹੁਣ ਮੈਂ ਪਹਿਲਾਂ ਵੀ ਇਹੀ ਗੱਲ ਕਹੀ ਸੀ, ਸਾਰਿਆਂ ਦੇ ਜੱਜਮੈਂਟ ਹੁੰਦੇ ਆ ਆਪਣੇ ਆਪਣੇ, ਆਪਾਂ ਹਿਊਮਨਸ ਆ ਤੇ ਮੇਰੇ ਵੀ ਆ, ਪਰ ਮੈਨੂੰ ਇਹ ਹੁੰਦਾ ਕਿ ਮੈਂ ਆਪਣਾ ਦਿਮਾਗ ਓਪਨ ਰੱਖਾਂ। ਉੱਥੇ ਲੋਕਾਂ ਨੂੰ ਜੱਜ ਨਾ ਕਰੋ, ਸਾਰਿਆਂ ਦੀ ਆਪਣੀ ਆਪਣੀ ਲਾਈਫ ਸਟਾਈਲ ਆ। ਜੇ ਅਸੀਂ ਉਹਨਾਂ ਦੇ ਜਗ੍ਹਾ ਹੁੰਦੇ, ਇੱਦਾਂ ਹੀ ਸਾਡੀ ਪੈਦਾਇਸ਼ ਹੁੰਦੀ ਉਸ ਮੁਲਕ ਚ, ਸ਼ਾਇਦ ਅਸੀਂ ਵੀ ਉਹੀ ਸੇਮ ਚੀਜ਼ਾਂ ਕਰਦੇ। ਸੋ ਇਦਾਂ ਜੱਜ ਨਾ ਕਰੋ, ਹਮੇਸ਼ਾ ਓਪਨ ਰਹੋ ਨਿਊ ਐਕਸਪੀਰੀਐਂਸਿਸ ਲਈ, ਨਿਊ ਖਾਣੇ ਲਈ। ਮੇਰਾ ਗੋ ਵਿਦ ਦ ਫਲੋ ਜ਼ਿਆਦਾ ਐਟੀਟਿਊਡ ਹੁੰਦਾ ਆ। ਜਦ ਤੁਸੀਂ ਕਿਸੇ ਨਾਲ ਜਾਂਦੇ ਆ ਟਰੈਵਲਿੰਗ ਜਾਂ ਗਰੁੱਪ ਨਾਲ ਜਾਂਦੇ ਆ, ਤੁਸੀਂ ਘੱਟ ਇਦਾਂ ਲੋਕਾਂ ਨਾਲ ਇੰਟਰੈਕਟ ਕਰਦੇ। ਤੁਸੀਂ ਸਿਰਫ ਆਪਣੇ ਸਹੀ ਤੁਸੀਂ ਪਾਰਟਨਰ ਨਾਲ ਗਏ ਜਾਂ ਪਾਰਟਨਰ ਨਾਲ ਹੀ ਇੰਟਰੈਕਟ ਕਰਦੇ ਜਾਂ ਪੇਰੈਂਟਸ ਨਾਲ ਜਾਂ ਸਿਬਲਿੰਗਸ ਨਾਲ, ਪਰ ਟਰਾਈ ਕਰੋ ਕਿ ਉੱਥੇ ਲੋਕਲਸ ਨਾਲ ਇੰਟਰੈਕਟ ਕਰਨ ਦੀ। ਤੇ ਆਈ ਥਿੰਕ ਇਹ ਐਜ਼ ਅ ਸੋਲੋ ਟਰੈਵਲਰ ਇਹ ਜ਼ਿਆਦਾ ਈਜ਼ੀਅਰ ਆ।
ਜੀ ਸਨਪ੍ਰੀਤ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਦੁਨੀਆ ਦੇ ਅਜਿਹੇ ਕੋਨਿਆਂ ਬਾਰੇ ਉੱਥੋਂ ਦੇ ਕਿੱਸੇ ਸੁਣਾਏ ਜਿੱਥੋਂ ਅਸੀਂ ਪਹਿਲਾਂ ਨਹੀਂ ਸੁਣੇ ਸੀਗੇ, ਤੇ ਸਾਡੇ ਸਰੋਤਿਆਂ ਤੱਕ ਵੀ ਤੁਸੀਂ ਆਪਣੇ ਤਜਰਬੇ, ਜੋ ਕੁਛ ਤੁਸੀਂ ਸਿੱਖਿਆ, ਦੇਖਿਆ, ਹੰਡਾਇਆ, ਉਹ ਸਾਂਝਾ ਕੀਤਾ। ਬਹੁਤ ਬਹੁਤ ਧੰਨਵਾਦ ਜੀ, ਅੱਜ ਤੁਸੀਂ ਸਾਨੂੰ ਸਮਾਂ ਦਿੱਤਾ, ਆਪਣੀ ਕਹਾਣੀ ਸਾਂਝੀ ਕੀਤੀ। ਥੈਂਕ ਯੂ ਸੋ ਮਚ ਜੀ।
ਨਹੀਂ ਧੰਨਵਾਦ ਤੁਹਾਡਾ ਬਹੁਤ ਬਹੁਤ, ਤੁਸੀਂ ਮੈਨੂੰ ਪਲੇਟਫਾਰਮ ਦਿੱਤਾ ਤੇ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਬਹੁਤ ਖੁਸ਼ੀ ਹੋਈ।
ਤੇ ਤੁਹਾਡੇ ਅਗਲੇ ਟਰੈਵਲਸ ਲਈ ਵੀ ਤੁਹਾਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ, ਬਹੁਤ ਬਹੁਤ ਧੰਨਵਾਦ ਸਨਪ੍ਰੀਤ।
SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ। ਇਹ ਹੈ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify या जिथों भी तुसी अपने podcast सुनते हो।